SBS Radio.
SBS. SBS Radio.
ਇੱਕ ਨਵੀਂ ਰਿਪੋਰਟ ਅਨੁਸਾਰ ਕੁਝ ਖਾਣਿਆਂ ਨੂੰ ਸੁਰੱਖਿਅਤ ਢੰਗ ਨਾਲ ਬਣਾਉਣ ਦੀ ਜਾਣਕਾਰੀ ਨਾ ਹੋਣ ਕਾਰਨ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਫੂਡ ਪੋਇਜ਼ਨਿੰਗ ਦੇ ਖਤਰੇ ਨਾਲ ਜੂਝ ਰਹੇ ਹਨ। ਇਹ ਰੁਝਾਨ ਖਾਣਾ ਬਣਾਉਣ ਵਾਲੇ ਲੋਕਾਂ ਨੂੰ ਖਾਣਿਆਂ ਸੰਬੰਧੀ ਬਿਮਾਰੀਆਂ ਬਾਰੇ ਜਾਣੂ ਕਰਵਾਉਣ ਦੀ ਪ੍ਰੋੜਤਾ ਕਰਦੇ ਹਨ। ਜੋਰਜੀਨਾ ਪੋਲਟਰ ਜਾਣਦੀ ਹੈ ਕਿ ਤੁਸੀਂ ਫੂਡ ਪੋਇਜ਼ਨਿੰਗ ਨਾਲ ਕਿੰਨੇ ਬਿਮਾਰ ਹੋ ਸਕਦੇ ਹੋ। ਇੱਕ ਵਾਰ ਦੋਸਤਾਂ ਨਾਲ ਬਾਹਰ ਖਾਣਾ ਖਾਣ ਗਈ ਹੋਈ ਉਸਨੇ ਚਿਕਨ ਸੈਲਡ ਆਰਡਰ ਕੀਤਾ, ਜਿਸ ਨੂੰ ਖਾਣ ਤੋਂ ਬਾਅਦ ਉਹ ਬਿਮਾਰ ਹੋ ਗਈ ਅਤੇ ਉਸ ਨੂੰ ਲੱਗਿਆ ਕਿ ਇਹ ਮਾਮੂਲੀ ਗੈਸਟ੍ਰੋ ਦਾ ਮਾਮਲਾ ਹੈ।
But rather than getting better, I had a bit of a relapse. I started coming out in a rash and I had a temporary form of arthritis in my hips. Probably didn't really feel better for about 6 weeks. It was truly miserable, not feeling well at all for a long period of time.
Ms. Poulter da case har saal Australia vich hon wale lakhan food poisoning de kesan vichon hai, ਜਿਸ ਦੇ ਨਤੀਜੇ ਵਜੋਂ ਤਕਰੀਬਨ 32,000 ਹਸਪਤਾਲ ਵਿੱਚ ਦਾਖਲੇ, 86 ਮੌਤਾਂ ਅਤੇ 1 ਮਿਲੀਅਨ ਤੋਂ ਜ਼ਿਆਦਾ ਡਾਕਟਰੀ ਮੁਲਾਕਾਤਾਂ ਸ਼ਾਮਲ ਹਨ। ਫੂਡ ਸੇਫਟੀ ਇਨਫੋਰਮੇਸ਼ਨ ਕਾਊਂਸਲ ਵੱਲੋਂ ਕੀਤੀ ਗਈ ਨਵੀਂ ਖੋਜ ਤੋਂ ਪਤਾ ਲੱਗਦਾ ਹੈ ਕਿ ਖਾਣੇ ਨੂੰ ਸੁਰੱਖਿਅਤ ਢੰਗ ਨਾਲ ਨਾ ਬਣਾਉਣ ਕਾਰਨ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਫੂਡ ਪੋਇਜ਼ਨਿੰਗ ਦੇ ਖਤਰੇ ਨਾਲ ਜੂਝ ਰਹੇ ਹਨ। ਕਾਊਂਸਲ ਨੇ ਇਹ ਵੀ ਕਿਹਾ ਹੈ ਕਿ ਆਸਟ੍ਰੇਲੀਅਨ ਪਰਿਵਾਰਾਂ ਦੇ 1/3 ਘਰਾਂ ਵਿੱਚ ਘੱਟੋ ਘੱਟ 1 ਕਮਜ਼ੋਰ ਵਿਅਕਤੀ ਜ਼ਰੂਰ ਹੈ, ਜਿਵੇਂ ਕਿ ਗਰਭਵਤੀ ਔਰਤ, ਛੋਟੇ ਬੱਚੇ ਜਾਂ ਬਜ਼ੁਰਗ, ਜੋ ਕਿ ਫੂਡ ਪੋਇਜ਼ਨਿੰਗ ਨਾਲ ਗੰਭੀਰ ਬਿਮਾਰੀ ਜਾਂ ਇੱਥੋਂ ਤੱਕ ਕਿ ਮੌਤ ਦੇ ਸ਼ਿਕਾਰ ਵੀ ਹੋ ਸਕਦੇ ਹਨ। ਕਾਊਂਸਲ ਦੀ ਲੀਡੀਆ ਬੁਕਮਿਨ ਦਾ ਕਹਿਣਾ ਹੈ ਕਿ ਖੁਰਾਕ ਸੁਰੱਖਿਆ ਸੰਬੰਧੀ ਸਿੱਖਿਆ ਬਹੁਤ ਜ਼ਰੂਰੀ ਹੈ।
We've got a good safe food supply in Australia, but even so, there's still 4.1 million cases of food poisoning each year. It's pretty important, quite a strain on the health system. At the moment, there's quite a low knowledge of food safety in the general community, and we want to bring that up.
ਖੋਜ ਇਹ ਵੀ ਦਰਸਾਉਂਦੀ ਹੈ ਕਿ 70% ਆਸਟ੍ਰੇਲੀਆਈ ਲੋਕ ਨਹੀਂ ਜਾਣਦੇ ਕਿ ਖਾਣੇ ਦੇ ਪਦਾਰਥ ਜਿਵੇਂ ਕਿ ਪੋਲਟਰੀ ਅਤੇ ਆਂਡੇ, ਜੋ ਕਿ ਸੈਮੋਨੇਲਾ ਨਾਲ ਮਲੀਨ ਹੋ ਸਕਦੇ ਹਨ, ਉਹਨਾਂ ਨੂੰ ਪਕਾਉਣ ਦਾ ਸਹੀ ਤਾਪਮਾਨ ਕੀ ਹੈ। 36% ਲੋਕ ਕੱਚੇ ਆਂਡਿਆਂ ਨਾਲ ਬਣੇ ਪਕਵਾਨ ਖਾਂਦੇ ਹਨ। ਮਿਸ ਬੁਕਮਿਨ ਦਾ ਸੁਝਾਅ ਹੈ ਕਿ ਹਰ ਰਸੋਈਏ, ਭਾਵੇਂ ਉਹ ਨਵਾਂ ਹੋਵੇ ਜਾਂ ਪੁਰਾਣਾ, ਨੂੰ ਕੁਝ ਲੋੜੀਂਦੇ ਕਦਮ ਜ਼ਰੂਰ ਲੈਣੇ ਚਾਹੀਦੇ ਹਨ।
Getting a meat thermometer to make sure you're cooking risky foods like sausages, hamburger patties and poultry to 75 degrees Celsius, and egg dishes, they need to be cooked to 72 degrees Celsius. It's very trendy to have raw egg dishes at the moment. You know, people like aioli or raw egg mayonnaise, but bear in mind that you can get really bad cases of food poisoning from raw eggs. They do come out of chicken's bottoms.
Measles, hepatitis ਅਤੇ influenza ਵਾਂਗ salmonella ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਪਤਾ ਲੱਗਣ ਤੇ ਕਾਨੂੰਨੀ ਤੌਰ ਤੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਇਕੱਤਰ ਕੀਤੀ ਜਾਣਕਾਰੀ ਅਧਿਕਾਰੀਆਂ ਨੂੰ ਬਿਮਾਰੀ ਤੇ ਨਿਗਰਾਨੀ ਰੱਖਣ ਵਿੱਚ ਮਦਦ ਕਰਦੀ ਹੈ ਤੇ ਬਿਮਾਰੀ ਦੇ ਸੰਭਾਵਿਤ ਫੈਲਾਵਟ ਦੇ ਅਨੁਮਾਨ ਬਾਰੇ ਚੇਤਾਵਨੀ ਜਾਰੀ ਕਰਨ ਲਈ ਸਮਰੱਥਾ ਦਿੰਦੀ ਹੈ। ਕੈਥੀ ਮੋਇਰ ਕੌਮੀ ਵਿਗਿਆਨੀ ਏਜੰਸੀ CSIRO ਵਿੱਚ ਇੱਕ ਭੋਜਨ ਮਾਈਕਰੋਬਾਇਓਲੋਜਿਸਟ ਹੈ। ਉਹਨਾਂ ਦਾ ਕਹਿਣਾ ਹੈ ਕਿ ਘਰੇ ਖਾਣਾ ਬਣਾਉਣ ਵਾਲੇ 4 ਚੀਜ਼ਾਂ ਹਮੇਸ਼ਾ ਯਾਦ ਰੱਖਣ: ਸਾਫ਼ ਕਰੋ, ਪਕਾਓ, ਠੰਡਾ ਕਰੋ ਅਤੇ ਅੱਡ ਰੱਖੋ।
So in the home, always clean the areas where you're going to be preparing and handling foods. Cook foods properly. Make sure the food is chilled properly. So if you've got leftovers, just wait till the steam comes off them and then pop them in the fridge and separate things like your raw meats. Keep them separate from ready-to-eat foods like salads.
ਜੋਰਜੀਨਾ ਪੋਲਟਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਭੋਜਨ ਦੀ ਸੁਰੱਖਿਆ ਸੰਬੰਧੀ ਅਣਗਹਿਲੀ ਨਹੀਂ ਕਰਨੀ ਚਾਹੀਦੀ।
I must admit, I'm a bit paranoid about these things, and people laugh at me in terms of throwing food out that's even remotely close to its use by date, because yeah, it's just one of those things where it's lesson learned. We rely on other people to look after our food before it gets to us. Yeah, we certainly need to be more educated on those things.
2015 ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਮੁਤਾਬਕ ਸੰਸਾਰ ਭਰ ਵਿੱਚ 5 ਸਾਲ ਤੋਂ ਛੋਟੇ ਬੱਚਿਆਂ ਦੀਆਂ ਮੌਤਾਂ ਵਿੱਚੋਂ 1/3 ਦਾ ਕਾਰਨ ਫੂਡ ਪੋਇਜ਼ਨਿੰਗ ਮੰਨਿਆ ਜਾਂਦਾ ਹੈ। ਇਸ ਸਿਲਸਿਲੇ ਵਿੱਚ ਅਫਰੀਕੀ ਅਤੇ ਦੱਖਣੀ ਪੂਰਬੀ ਏਸ਼ੀਅਨ ਖੇਤਰਾਂ ਵਿੱਚ ਸਭ ਤੋਂ ਵੱਧ ਦਰ ਪਾਏ ਗਏ ਹਨ। ਇਹ ਜਾਣਕਾਰੀ SBS ਦੀ ਈਵਨ ਯੰਗ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਦੁਆਰਾ ਪੇਸ਼ ਕੀਤੀ ਗਈ ਹੈ।
SBS Radio.
Enjoy more stories in your language by visiting sbs.com.au.